ਅਸਮਰਥ ਨੇ। ਤੇ ਫਿਰ ਜੇ ਜਮਨਾ ਨਦੀ ਦੇ ਕਿਨਾਰੇ ਤੇ ਬੈਠੇ ਹੋਏ ਹੁੰਦੇ ਨੇ ਤੇ ਤਾਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਦੇ ਨੇ, ਉਸੇ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਦੇ ਹਨ। ਤੇ ਜੇ ਕਦੇ ਉਹਨਾਂ ਨੂੰ ਗੋਦਾਵਰੀ ਦੇ ਕਿਨਾਰੇ ਤੇ ਵੀ ਬੈਠਣ ਦਾ ਮੌਕਾ ਮਿਲਿਆ ਤਾਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕੀਤੀ, ਅਕਾਲ ਪੁਰਖ ਵਾਹਿਗੁਰੂ ਦੀ ਸ਼ਲਾਘਾ ਕੀਤੀ। ਭਾਵੇਂ ਬਹੁਤੇ ਇਤਿਹਾਸਕਾਰਾਂ ਨੇ ਇਸ ਘਟਨਾ ਦਾ ਜ਼ਿਕਰ ਤਾਂ ਨਹੀਂ ਕੀਤਾ, ਪਰ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਇਹ ਵਿਚਾਰ ਸਮਝਾਉਂਦੇ ਦਰਸਾਉਂਦੇ ਸਨ ਤਾਲੀਮ ਦੇਣ ਦੇ ਮੌਕੇ ਤੇ ਕਿ ਦਸ਼ਮੇਸ਼ ਪਿਤਾ ਜੀ ਨਗੀਨਾ ਘਾਟ ਵਾਲੇ ਅਸਥਾਨ ਤੇ ਜਦੋਂ ਬੈਠੇ ਹੋਏ ਸਨ ਉਹਨਾਂ ਦੀ ਅਜਿਹੀ ਨਜ਼ਰ ਪਈ ਕਿ ਜਿਤਨੇ ਵੀ ਉਸ ਧਰਤੀ ਤੇ ਮਿੱਟੀ ਦੇ ਟੁਕੜੇ ਪੱਥਰ ਦੇ ਟੁਕੜੇ ਸਨ ਉਹ ਸਾਰੇ ਨਗੀਨਿਆਂ ਵਾਂਗ ਚਮਕਣ ਲੱਗ ਪਏ। ਪਰ ਇਸ ਥਾਂ ਤੇ ਆਪ ਗੋਦਾਵਰੀ ਦੇ ਥੋੜ੍ਹੇ ਥੋੜ੍ਹੇ ਪਾਣੀ ਵਿੱਚ ਖਲੋ ਕੇ ਨਾ ਜਾਣੇ ਕਿਤਨੀ ਦੇਰ ਤੱਕ ਜਪਜੀ ਸਾਹਿਬ ਦਾ ਜਾਪ ਕਰਦੇ ਰਹਿੰਦੇ, ਜਪਜੀ ਦੇ ਪਾਠ ਕਰਦੇ ਰਹਿੰਦੇ ਔਰ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦੇ ਸੰਬੰਧ ਵਿੱਚ ਉਹ ਪਵਿੱਤਰ ਸ਼ਬਦ ਦੁਹਰਾਉਂਦੇ ਰਹਿੰਦੇ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨ ਹੈ ਦੇਣ ਨਾ ਅੰਤ ਜਪ ਸਾਹਿਬ। ਹਾਂ ਭਾਵੇਂ ਬਹੁਤ ਸਾਰੇ ਵਿਦਵਾਨਾਂ ਨੇ, ਬਹੁਤ ਸਾਰੇ ਸਿਆਣੇ ਲੋਕਾਂ ਨੇ ਤੇ ਇਹ ਵਿਚਾਰ ਦਿੱਤਾ ਹੈ ਕਿ ਜੇ ਕੋਈ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਆਪਣੇ ਮੁਖ ਤੋਂ ਲੈ ਲਵੇ ਉਹਦਾ ਮੁਖ ਪਵਿੱਤਰ ਹੋ ਜਾਂਦਾ ਹੈ। ਜੇ ਕੋਈ ਆਪਣੇ ਮੁਖ ਤੋਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਉਚਾਰਨ ਕਰਨ ਲੱਗ ਪਵੇ ਉਹਦੇ ਦੁਸ਼ਮਣ ਵੀ ਉਹਦੇ ਮਿੱਤਰ ਹੋ ਜਾਂਦੇ ਨੇ। ਨਾਮ ਲਈਏ ਗੁਰੂ ਗੋਬਿੰਦ ਸਿੰਘ ਦਾ ਹੋ ਜਾਂਦਾ ਏ ਮੁਖ ਪਵਿੱਤਰ, ਨਾਮ ਲਈਏ ਗੁਰੂ ਗੋਬਿੰਦ ਸਿੰਘ ਦਾ ਸ਼ਤਰੂ ਤੇ ਸਭ ਹੋਮਨ ਮਿੱਤਰ। ਪਿਆਲਾ ਖੋਲ ਸ੍ਰੀ ਵਾਹ ਕਰਤਾਰ ਸਿੰਘ ਬਲੱਗਣ ਕਹਿੰਦੇ ਨੇ ਉਂਝ ਤੇ ਸਾਧਕ ਲੋਕ ਉਹਨਾਂ ਦਾ ਨਾਮ ਸਿਮਰ ਕੇ ਇੰਝ ਹੀ ਸਮਝਦੇ ਨੇ ਜਿਵੇਂ ਬੰਦਗੀ ਹੋ ਗਈ ਭਗਤੀ ਹੋ ਗਈ ਤੇ ਉਹਦੇ ਨਾਮ ਦੀ ਸਾਸ ਸਾਸ ਤਸਬੀਹ ਫੇਰਦੇ ਨੇ ਮਾਲਾ ਫੇਰਦੇ ਨੇ। ਭਾਈ ਗੁਰਦਾਸ ਸਿੰਘ ਜੀ ਜੋ ਉਹਨਾਂ ਦੇ ਦਰਬਾਰੀ ਕਵੀ ਵੀ ਸਨ, ਗੁਰੂ ਹਰਿਰਾਏ ਸਾਹਿਬ ਜੀ ਤੋਂ ਵਰਸਾਏ ਹੋਏ ਸਿੱਖੀ ਦੇ ਪ੍ਰਮੁੱਖ ਪ੍ਰਚਾਰਕ ਵੀ ਸਨ। ਕਾਬਲ ਵਿੱਚ ਭਾਈ ਗੋਂਦੇ ਤੋਂ ਬਾਅਦ ਇਹਨਾਂ ਨੇ ਪ੍ਰਚਾਰ ਦੀ ਸੇਵਾ ਵੀ ਕੀਤੀ। ਉਹ ਗੁਰੂ ਹਰਿਰਾਏ ਸਾਹਿਬ ਜੀ ਤੋਂ ਲੈ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਫਿਰ ਸ੍ਰੀ ਦਸ਼ਮੇਸ਼ ਪਿਤਾ ਜੀ ਦੇ ਦਰਸ਼ਨ ਦੀਦਾਰ ਕਰਕੇ ਜੋ ਮੁਤਾਸਰ ਹੋਏ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਕਿਹਾ ਗੱਲ ਇੱਕੋ ਹੀ ਏ, ਹਰ ਗੁਰ ਗੋਬਿੰਦ ਤੇ ਆਈ ਹੈ ਸੱਚ ਅੰਮ੍ਰਿਤ ਵੇਲਾ। ਪਿਆਲਾ ਖੋ ਸ੍ਰੀ ਵਾਹ ਅੰਮ੍ਰਿਤ ਵੇਲੇ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲਈ ਜਾਓ ਜਾਂ ਜਪੀ ਜਾਓ ਲਗਾਤਾਰ, ਕੋਈ ਵਾਹਿਗੁਰੂ ਵਾਹਿਗੁਰੂ ਕਹੀ ਜਾਵੇ ਤੇ ਕੋਈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹੀ ਜਾਵੇ। ਪ੍ਰੋਫੈਸਰ ਦਰਸ਼ਨ ਸਿੰਘ ਜੀ ਲੁਧਿਆਣਾ ਵਾਲੇ ਅੱਜ ਕੱਲ੍ਹ ਕੈਨੇਡਾ ਰਹਿੰਦੇ ਨੇ ਤੇ ਕਈ ਵਾਰੀ ਮਹਾਂਪੁਰਸ਼ ਜਦੋਂ ਸੰਗਰੂਰ ਦੇ ਇਲਾਕੇ ਵਿੱਚ ਜਾਂਦੇ ਹੁੰਦੇ ਸਨ ਪਿਆਰ ਤੇ ਸਤਿਕਾਰ ਦੇ ਨਾਲ ਰਹਿਣ ਸਬਾਈ ਦਾ ਕੀਰਤਨ ਉੱਥੇ ਰੱਖਿਆ ਕਰਦੇ ਸਨ ਤਾਂ ਜੋ ਦੋਨਾਂ ਜਥੇ ਪੰਥ ਦੀਆਂ ਮਹਾਨ ਸ਼ਖਸੀਅਤਾਂ ਤੋਂ ਵਰੋਸਾਏ ਹੋਏ ਗੁਰਮੁਖ ਇਕੱਤਰ ਹੋ ਕੇ ਲਾਭ ਪ੍ਰਾਪਤ ਕਰ ਸਕਣ। ਬੜੇ ਵਜਦ ਵਿੱਚ ਆ ਕੇ ਉਹ ਕਿਤਨਾ ਕਿਤਨਾ ਸਮਾਂ ਇਹੋ ਹੀ ਕਹੀ ਜਾਂਦੇ ਹੁੰਦੇ ਸਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਤੋ ਭਾਈ ਸਾਹਿਬ ਭਾਈ ਗੁਰਦਾਸ ਸਿੰਘ ਜੀ ਕਹਿੰਦੇ ਨੇ ਕੋਈ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਕਹੀ ਜਾਵੇ ਤੇ ਕੋਈ ਸਾਧਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹੀ ਜਾਵੇ। ਲਾਭ ਇੱਕੋ ਜਿਹੀ ਪ੍ਰਾਪਤ ਹੋਣਾ, ਕਿਉਂਕਿ ਉਸ ਵਾਹਿਗੁਰੂ ਦਾ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਭੇਦ ਕੋਈ ਨਹੀਂ। ਪਰ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਤਨੀ ਹਲੇਮੀ ਤੇ ਨਮਰਤਾ ਨਾਲ ਕਹਿੰਦੇ ਨੇ ਮੋਹ ਕੋ ਦਾਸ ਤਮਨ ਕਾ ਜਾਨੂ, ਦਸਮ ਗ੍ਰੰਥ ਬਚਿੱਤਰ ਨਾਟਕ। ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਦਾਸ ਰਹਾਂ, ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਅਦਨਾ ਜਿਹਾ ਸੇਵਕ ਹਾਂ ਜੇ ਉਹ ਆਪਣੀ ਸੇਵਾ ਵਿੱਚ ਲਾ ਲਵੇ। ਸੇਵਾ ਵੀ ਤੇ ਜ਼ੋਰ ਨਾਲ ਨਹੀਂ ਹੁੰਦੀ, ਸੇਵਾ ਵੀ ਸਿਆਣਪ ਨਾਲ ਨਹੀਂ ਹੁੰਦੀ। ਭਾਵੇਂ ਅੱਜ ਦਾ ਸਿੱਖ ਤੇ ਬਹੁਤੀ ਵਾਰੀ ਸੇਵਾ ਕਰਕੇ ਮਾਣ ਹੀ ਕਰਦਾ, ਮੈਂ ਬੜੀ ਸੇਵਾ ਕੀਤੀ ਹੈ, ਜੇ ਮੈਂ ਨਾ ਹੁੰਦਾ ਤੇ ਪਤਾ ਨਹੀਂ ਅਸਮਾਨ ਗਿਰ ਜਾਂਦਾ ਪਿਆਲਾ ਖੋ ਸ੍ਰੀ ਵਾਹ। ਪਰ ਸਿੱਖ ਦੀ ਤੇ ਜ਼ਿੰਦਗੀ ਹੈ ਕਿ ਉਹ ਜਦੋਂ ਗੁਰੂ ਵੱਲੋਂ ਸੇਵਾ ਪ੍ਰਾਪਤ ਹੋਵੇ ਆਪਣੇ ਧਨ ਭਾਗ ਸਮਝੇ, ਇਹ ਸਮਝ ਲਵੇ ਕਿ ਮਾਲਕ ਨੇ ਮੈਨੂੰ ਆਪਣੀ ਸੇਵਾ ਵਿੱਚ ਲਾ ਲਿਆ। ਕਿਉਂਕਿ ਜਿਸ ਨੂੰ ਲਾਏ ਲਹੇ ਸੋ ਲਾਗੈ ਭਗਤ ਤੁਹਾਰਾ ਸੋਈ ਸੁਹੀ ਮਹੱਲਾ ਪੰਜਵਾਂ। ਜਿਸ ਨੂੰ ਸੇਵਾ ਵਿੱਚ ਉਹ ਲਾਉਂਦਾ ਹੈ ਉਹ ਸੇਵਾ ਵਿੱਚ ਲੱਗਦਾ। ਹਰ ਇੱਕ ਇਨਸਾਨ ਤੋਂ ਸੇਵਾ ਨਹੀਂ ਹੁੰਦੀ। ਅਸੀਂ ਬੜਾ ਉਪਦੇਸ਼ ਵੀ ਦਿੰਦੇ ਹਾਂ ਸੇਵਾ ਕਰਨੀ ਚਾਹੀਦੀ ਹੈ, ਸੰਗਤਾਂ ਨੂੰ ਵੀ ਪ੍ਰੇਰਨਾ ਕਰੀ ਦਈਏ ਸੇਵਾ ਕਰੀ ਦਈਏ, ਪਰ ਕਦੇ ਆਪਣੇ ਘਰ ਦੀਆਂ ਟੱਟੀਆਂ ਦੇਖੋ ਤੇ ਜਿੱਥੇ ਅਸੀਂ ਲੋਕ ਰਹਿੰਦੇ ਹਾਂ ਕੀਰਤਨ ਵਾਲੇ ਕਥਾ ਵਾਲੇ ਰਹਿੰਦੇ ਨੇ ਉਹਨਾਂ ਦੀਆਂ ਟੱਟੀਆਂ ਵੀ ਦੇਖਿਆ ਕਰੋ ਪਿਆਲਾ ਖੋ ਸੇਵਾ। ਉਹਨਾਂ ਦਾ ਇਹੋ ਹੀ ਸਾਡਾ ਇਹੋ ਹੀ ਵਿਚਾਰ ਹੁੰਦਾ ਵੀ ਦੂਸਰੇ ਆਉਣ ਚਾਚੇ ਵਰਗੇ ਤੇ ਇਹ ਵੀ ਸੇਵਾ ਕਰ ਜਾਣ ਪਿਆਲਾ ਖੋ ਸ੍ਰੀ ਵਾਹ। ਕਿਉਂਕਿ ਖਾਲੀ ਸਾਡਾ ਨਜ਼ਰੀਆ ਕਹਿਣ ਦਾ ਹੀ, ਸਾਡਾ ਨਜ਼ਰੀਆ ਸਿਰਫ ਸਮਝਾਉਣ ਦਾ ਹੀ ਹੈ, ਕਿਉਂਕਿ ਅਸੀਂ ਖੁਦ ਇਸ ਵਿਚਾਰਧਾਰਾ ਨੂੰ ਸਮਝਦੇ ਨੇ। ਹਾਂ ਇਹ ਸੇਵਾ ਬੜੀ ਵੱਡੀ ਸੇਵਾ ਹੈ। ਟੋਰਾਂਟੋ ਦੋ ਨੌਜਵਾਨ ਸਿੰਘ ਹਰ ਸੈਟਰਡੇ ਨੂੰ ਆ ਕੇ ਸਾਰੀ ਸਫਾਈ ਕਰ ਜਾਂਦੇ ਸਨ ਤੇ ਫਿਰ ਚੁੱਪ ਕਰਕੇ ਆਮ ਸੰਗਤ ਦੇ ਆਉਣ ਤੋਂ ਪਹਿਲਾਂ ਫਿਸਕ ਜਾਂਦੇ ਸਨ। ਇੱਕ ਦਿਨ ਮੈਂ ਉਹਨਾਂ ਨੂੰ ਦੇਖਿਆ, ਗੱਲਬਾਤ ਕੀਤੀ, ਮੈਂ ਕਿਹਾ ਅਸਲ ਲਾਭ ਤੇ ਤੁਸੀਂ ਲੈ ਜਾਂਦੇ ਹੋ, ਬੜਾ ਔਖਾ ਹੈ। ਇਹ ਮਾਂ ਵਿੱਚ ਉਂਝ ਖੂਬੀ ਹੈ ਕਿ ਉਹ ਆਪਣੇ ਬੱਚੇ ਦਾ ਮਹਿਲਾ ਸਾਫ਼ ਕਰ ਦਈਏ। ਧੰਨ ਹੈ ਉਹ ਗੁਰੂ ਦਾ ਸਿੱਖ ਜਿਹੜਾ ਸਾਹ ਸੰਗਤ ਦੀ ਮੈਲ ਸਾਫ਼ ਕਰਦਾ। ਚੱਲ ਲੱਖੋ ਸ੍ਰੀ ਵਾਹ। ਉਹ ਆਉਂਦੇ ਸਨ, ਸਾਰੀ ਸਫਾਈ ਕਰ ਜਾਂਦੇ ਸਨ ਔਰ ਅਸੀਂ ਕਈ ਵਾਰੀ ਇੱਕ ਦੂਸਰੇ ਵੱਲ ਦੇਖਦੇ ਰਹਿੰਦੇ ਸਨ। ਉਹ ਆਮ ਤੌਰ ਤੇ ਸੇਵਾ ਉਹ ਹੀ ਕਰਦਾ ਜਿਸ ਤੇ ਵਾਹਿਗੁਰੂ ਕਿਰਪਾ ਕਰੇ, ਸੇਵਾ ਜਿਸ ਤੇ ਉਹ ਬਖਸ਼ਿਸ਼ ਕਰਦਾ ਉਹ ਹੀ ਸੇਵਾ ਕਰਦਾ। ਹਰ ਇੱਕ ਤੋਂ ਸੇਵਾ ਨਹੀਂ ਹੋ ਸਕਦੀ। ਬੇਨਤੀ ਕਰ ਰਹੇ ਸਾਂ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦਿਆਂ ਤ੍ਰਿਪਤ ਨਹੀਂ ਹੁੰਦੇ। ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਦਿਆਂ ਆਪਣੇ ਆਪ ਨੂੰ ਵਾਹਿਗੁਰੂ ਦਾ ਸੇਵਕ ਸਮਝ ਕੇ ਇਹ ਕਹਿੰਦੇ ਨੇ ਇਹ ਵੀ ਮੇਰੇ ਭਾਗ ਨੇ, ਮੈਨੂੰ ਉਸ ਮਾਲਕ ਨੇ ਆਪਣਾ ਸੇਵਕ ਬਣਾ ਲਿਆ, ਆਪਣਾ ਦਾਸ ਬਣਾ ਲਿਆ। ਕਿਉਂਕਿ ਇਹ ਕੋਈ ਛੋਟੀ ਗੱਲ ਨਹੀਂ ਜੇ ਕਿਸੇ ਸਿੱਖ ਤੇ ਗੁਰੂ ਨਜ਼ਰ ਕਰਕੇ ਆਪਣੀ ਸੇਵਾ ਵਿੱਚ ਲਾ ਲਵੇ, ਆਪਣੀ ਸੇਵਾ ਦੀ ਬਖਸ਼ਿਸ਼ ਕਰ ਲਵੇ। ਤੋ ਕਹਿੰਦੇ ਯੋਗੀ ਅੱਲਾ ਯਾਰ ਖਾਂ ਮੁਸਲਮਾਨ ਸ਼ਾਇਰ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਬਿਹਤਰੀਨ ਤਰੀਕੇ ਨਾਲ ਸਿਫਤ ਸਲਾਹ ਕੀਤੀ ਏ, ਕਹਿੰਦੇ ਨੇ ਜਦੋਂ ਵੀ ਕੋਈ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਦੇ ਤੰਬੂ ਵਿੱਚ ਉਹਨਾਂ ਦੇ ਖੇਮੇ ਵਿੱਚ ਉਹਨਾਂ ਦੇ ਕਮਰੇ ਵਿੱਚ ਜਾ ਕੇ ਦੇਖਦਾ ਦੀਦਾਰ ਕਰਦਾ ਸੀ ਤੇ ਅੰਦਰੋਂ ਤੂੰ ਹੀ ਦੀ ਆਵਾਜ਼ ਹੀ ਸੁਣਾਈ ਦਿੰਦੀ ਸੀ। ਕਹਿੰਦੇ ਨੇ ਗੋਬਿੰਦ ਭੀ ਸ਼ਬਾਸ਼ ਹੋਏ, ਗੋਬਿੰਦ ਭੀ ਸ਼ਬਾਸ਼ ਹੋਏ, ਖੇਮੇ ਮੇਂ ਜਾ ਕਰ ਦੇਖਾ ਤੋ ਵਹੀਂ ਬੈਠੇ ਹੈ ਗਰਦਨ ਕੋ ਚੁਕਾ ਕਰ, ਹੈ ਵਾਹਿਗੁਰੂ ਵਾਹਿਗੁਰੂ ਮੂੰਹ ਸੇ ਨਿਕਲਤਾ, ਹੈ ਤੂੰ ਹੀ ਤੂੰ, ਹੈ ਤੂੰ ਹੀ ਤੂੰ ਮੂੰਹ ਸੇ ਨਿਕਲਤਾ, ਯੋਗੀ ਅੱਲਾ ਯਾਰ ਖਾਂ। ਇਸੇ ਲਈ ਤਾਂ ਸ਼ਾਹ ਨੂੰ ਵੀ ਪੱਤਰ ਲਿਖ ਰਹੇ ਨੇ ਤੇ ਸਿੱਧੀ ਆਪਣੀ ਵਿਚਾਰ ਨਹੀਂ ਲਿਖ ਰਹੇ। ਜਿਸ ਮਾਲਕ ਤੇ ਭਰੋਸਾ ਹੈ, ਜਿਸ ਮਾਲਕ ਤੇ ਯਕੀਨ ਹੈ, ਪਹਿਲਾਂ ਉਹਦੀ ਸਿਫਤ ਕਰ ਰਹੇ ਨੇ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਇਹ ਸਮਝਦੇ ਨੇ ਕਿ ਸਾਹਿਬ ਦੀ ਸਿਫਤ ਗੋਬਿੰਦ ਸਿੰਘ ਦੀ ਸਿਫਤ ਹੈ, ਸਾਹਿਬ ਦੀ ਸਲਾਹ ਗੋਬਿੰਦ ਸਿੰਘ ਦੀ ਸਲਾਹ ਹੈ, ਸਾਹਿਬ ਦੀ ਵਡਿਆਈ ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ, ਸਾਹਿਬ ਦੀ ਉੱਚਤਾ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਉੱਚਤਾ ਹੈ, ਸਾਹਿਬ ਦੀ ਮਹਾਨਤਾ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨਤਾ ਹੈ। ਕਾਸ਼ ਇਹ ਗੱਲ ਸਿੱਖ ਸਮਝ ਲਵੇ ਕਿ ਗੁਰੂ ਦੀ ਵਡਿਆਈ ਹੀ ਸਿੱਖ ਦੀ ਵਡਿਆਈ, ਗੁਰੂ ਦੀ ਉੱਚਤਾ ਹੀ ਸਿੱਖ ਦੀ ਉੱਚਤਾ ਹੈ, ਗੁਰੂ ਦੀ ਵਿਸ਼ੇਸ਼ਤਾ ਹੀ ਸਿੱਖ ਦੀ ਵਿਸ਼ੇਸ਼ਤਾ ਹੈ। ਇਸ ਲਈ ਆਪਣੇ ਸਾਹਿਬ ਦੀ ਸਿਫਤ ਕਰ ਰਹੇ ਨੇ। ਪਰਸ਼ੀਅਨ ਦੀ ਭਾਸ਼ਾ ਵਿੱਚ ਫਾਰਸੀ ਜ਼ੁਬਾਨ ਅੰਦਰ ਜਿਸ ਦੇ ਉਹ ਮਹਾਨ ਆਲਮ ਸਨ, ਵਿਦਵਾਨ ਸਨ, ਵੱਡੇ ਵੱਡੇ ਆਲਮ, ਉਹਨਾਂ ਦੇ ਲੰਗਰ ਦੇ ਜੂਠੇ ਬਰਤਨ ਮਾਂਜ ਕੇ ਇਹ ਵਿਦਿਆ ਉਹਨਾਂ ਤੋਂ ਹਾਸਲ ਕਰਦੇ ਸਨ, ਜਾਂ ਫਿਰ ਉਹਨਾਂ ਦੇ ਲੰਗਰ ਵਿੱਚ ਬਰਤਨ ਮਾਂਜ ਕੇ ਜਾਂ ਉਹਨਾਂ ਦੀਆਂ ਸੰਗਤਾਂ ਦੇ ਜੋੜੇ ਝਾੜ ਕੇ ਆਪਣੀ ਬੁੱਧੀ ਨੂੰ ਰੋਸ਼ਨ ਕਰਕੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਤੋਂ ਰੋਸ਼ਨ ਜ਼ਮੀਰੀ ਪ੍ਰਾਪਤ ਕਰਦੇ ਸਨ। ਸੁਣੀਏ ਸਾਹਿਬ ਦਸ਼ਮੇਸ਼ ਪਿਤਾ ਜੀ ਦੇ ਸ਼ਬਦਾਂ ਵਿੱਚ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਤਾ ਬਖਸ਼ਿਓ ਪਾਕ ਪਰਵਰਦਗਾਰ,
ਅਤਾ ਬਖਸ਼ਿਓ ਪਾਕ ਪਰਵਰਦਗਾਰ। ਅਤਾ ਦਾ ਅਰਥ ਹੈ ਨਿਆਮਤਾਂ, ਦਾਤਾਂ। ਤੇ ਆਮ ਇਸਲਾਮ ਤੇ ਚੱਲਣ ਵਾਲੇ ਲੋਕ ਕਈ ਵਾਰੀ ਇੱਕ ਦੂਜੇ ਨੂੰ ਆਸੀਸ ਦਿੰਦੇ ਨੇ, ਖੁਦਾ ਅਤਾ ਫੁਰਮਾਏ, ਤੁਹਾਨੂੰ ਖੁਦਾ ਦਾਤਾਂ ਦੇਵੇ, ਤੁਹਾਨੂੰ ਖੁਦਾ ਸਾਰੇ ਸੁੱਖ ਦੇਵੇ, ਤੁਹਾਨੂੰ ਖੁਦਾ ਸੁੱਖ ਸ਼ਾਂਤੀ ਬਖਸ਼ੇ। ਇਹ ਆਮ ਇਸਲਾਮ ਨੂੰ ਸਮਝਣ ਵਾਲੇ ਲੋਕ ਇੱਕ ਦੂਸਰੇ ਪ੍ਰਤੀ ਸ਼ੁਭ ਭਾਵਨਾ ਦਾ ਪ੍ਰਗਟਾਓ ਕਰਦਿਆਂ ਕਹਿੰਦੇ ਨੇ ਅਤਾ। ਤਮਾਮ ਦਾਤਾਂ, ਜਿਤਨੀਆਂ ਵੀ ਦਾਤਾਂ ਨੇ, ਦਾਤ ਤੇ ਕੋਈ ਇੱਕ ਤਾਂ ਨਹੀਂ ਹੈ, ਉਹਦੀਆਂ ਅਣਗਿਣਤ ਦਾਤਾਂ ਹਨ। ਔਰ ਰਾਤ ਦਿਨੇ ਉਹ ਦਾਤਾਂ ਮਨੁੱਖ ਨੂੰ ਪ੍ਰਾਪਤ ਹੁੰਦੀਆਂ ਰਹਿੰਦੀਆਂ ਨੇ। ਤੇਰੀਆਂ ਸਦਾ ਸਦਾ ਚੰਗਿਆਈਆਂ, ਮੈਂ ਰਾਤ ਦਹਿ ਵਢਿਆਈਆਂ, ਅਣਮੰਗਿਆ ਦਾਨ ਦੇਵਣਾ, ਕਹੋ ਨਾਨਕ ਸੱਚ ਸੰਭਾਲ ਜੀਓ। ਸ੍ਰੀ ਰਾਗ ਮਹੱਲਾ ਪੰਜਵਾਂ, ਅਸ਼ਟਪਦੀਆ। ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਬਹੁਤ ਦਾਤਾਂ ਨੇ। ਹਜ਼ੂਰ ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਮਹਾਰਾਜ ਫੁਰਮਾਉਂਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਬਹੁਤ ਪੱਖਾਂ ਤੋਂ ਵੱਡੀ ਹੈ। ਪਰ ਕਈ ਵਾਰੀ ਉਹਦੀ ਵਡਿਆਈ ਇਸ ਕਰਕੇ ਵੀ ਬਹੁਤ ਵੱਡੀ ਏ ਕਿ ਉਹਦੀਆਂ ਬਹੁਤ ਵੱਡੀਆਂ ਦਾਤਾਂ ਹਨ। ਕਿਉਂਕਿ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ। ਵਾਰਸਾ ਮਹੱਲਾ ਪਹਿਲਾ। ਉਹਦੀ ਵਡਿਆਈ ਇਸ ਕਰਕੇ ਵੀ ਵੱਡੀ ਏ, ਜਦੋਂ ਉਹ ਦਾਤਾਂ ਦਿੰਦਾ ਹੈ ਤੇ ਕਿਸੇ ਨੂੰ ਪੁੱਛਦਾ ਨਹੀਂ। ਜੇ ਕਿਤੇ ਪਤੀ ਨੇ ਦਾਨ ਕਰਨਾ ਹੋਵੇ, ਕਿਤੇ ਗੁਰਮੁਖਾਂ ਨੂੰ, ਸਿੰਘਾਂ ਨੂੰ, ਕੀਰਤਨੀਆਂ ਨੂੰ, ਕਥਾਕਾਰਾਂ ਨੂੰ, ਗ੍ਰੰਥੀ ਸਾਹਿਬਾਨਾਂ ਨੂੰ ਘਰ ਬੁਲਾ ਲਵੇ ਤੇ ਫਿਰ ਉਹ ਪੁੱਛਦਾ ਹੈ ਕਿੰਨੇ ਕਿੰਨੇ ਪੈਸੇ ਦੇਈਏ। ਤੇ ਜੇ ਕਿਤੇ ਪਤਨੀ, ਕਿਉਂਕਿ ਕਈ ਐਸੇ ਵੀ ਘਰ ਵਾਲੇ ਨੇ ਜਿਹੜੇ ਮਾਤਾਵਾਂ ਨੂੰ, ਬੀਬੀਆਂ ਨੂੰ ਬਾਹਰ ਉਤਾਰ ਜਾਂਦੇ ਨੇ ਪਰ ਆਪ ਅੰਦਰ ਨਹੀਂ ਆਉਂਦੇ, ਵੀ ਜਾ ਮੇਰੇ ਵੰਡੇ ਤਾਂ ਮੱਥਾ ਤੂੰ ਹੀ ਟੇਕਾਵੀ, ਜੋ ਕੋਈ ਤੂੰ ਕਰਨਾ ਕਿ ਉਹਦਾ ਫਲ ਮੈਨੂੰ ਮਿਲ ਜਾਣਾ। ਪਰ ਗੁਰੂ ਪਰਮੇਸ਼ਵਰ ਕਹਿੰਦੇ ਨੇ ਆਮ ਧਰਮ ਤੋਂ ਗੁਮਰਾਹ, ਗੁਰੂ ਤੋਂ ਦੂਰ ਰਹਿਣ ਵਾਲੇ। ਗੁਰੂ ਪਰਿਵਾਰਾਂ ਵਿੱਚ ਜਨਮੇ ਹੋਏ ਲੋਕ ਵੀ ਆਪਣੀਆਂ ਪਤਨੀਆਂ ਨੂੰ ਇਹ ਗੱਲ ਕਹਿੰਦੇ ਨੇ, ਲੈ ਬਈ ਹੁਣ ਤੇਰਾ ਸਾਡਾ ਸੰਗ ਸਾਥ ਹੈ, ਜੋ ਕੋਈ ਤੂੰ ਧਰਮ ਕਰਮ ਕਰਨਾ ਹੈ ਉਹਦਾ ਦਾ ਫਲ ਤੇ ਸਾਨੂੰ ਮਿਲ ਜਾਣਾ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਨਹੀਂ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਪ ਸਾਹਿਬ, ਆਪਣੀ ਆਪਣੀ ਕਮਾਈ ਦਾ ਫਲ ਮਿਲਣਾ, ਆਪਣੀ ਆਪਣੀ ਕਮਾਈ ਦਾ ਲਾਭ ਪ੍ਰਾਪਤ ਹੋਣਾ। ਜੇ ਪਤਨੀ ਦੇ ਹਿੱਸੇ ਦੇ ਧਰਮ ਕਰਮ ਵਿੱਚੋਂ ਮਿਲਣਾ ਹੈ ਤੇ ਪਤਨੀ ਨੂੰ ਹੀ ਕਿਉਂ ਨਹੀਂ ਚੰਗਾ ਚੋਖਾ ਖਾ ਲੈਣ ਦਿੰਦੇ, ਉਹਨੂੰ ਕਿਉਂ ਨਹੀਂ ਆਰਾਮ ਦੀ ਅੱਛੀ ਜ਼ਿੰਦਗੀ ਬਸਰ ਕਰਨ ਦਿੰਦੇ, ਉਹਦੀ ਜ਼ਿੰਦਗੀ ਨੂੰ ਤਬਾਹ ਕਰਨ ਦੀ, ਜਲਾਣ ਦੀ ਕਿਉਂ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਵੇਂ ਜਿਗਰ ਕਹਿੰਦੇ ਨੇ ਵਸਲ ਸੇ ਸ਼ਾਦ ਕੀਆ, ਹਿਜ਼ਰ ਸੇ ਨਾ ਸ਼ਾਦ ਕੀਆ, ਉਸਨੇ ਜਿਸ ਤਰ੍ਹਾਂ ਚਾਹਾ ਮੁਝੇ ਬਰਬਾਦ ਕੀਆ। ਜਿਗਰ ਮੁਰਾਦਾਬਾਦੀ, ਅੱਜ ਦਾ ਆਦਮੀ ਕੁਝ ਇਸੇ ਤਰ੍ਹਾਂ ਦਾ ਹੀ ਵਰਤਾਓ ਕਰਦਾ, ਪਰ ਧਰਮ ਤੋਂ ਦੂਰ ਰਹਿਣ ਵੇਲੇ ਉਹ ਜ਼ਰੂਰ ਕਹਿ ਦਿੰਦਾ, ਜਾਂ ਤੂੰ ਅੰਦਰ ਚਲੀ ਜਾ, ਜਦੋਂ ਵਕਤ ਹੋ ਜਾਵੇਗਾ ਫਿਰ ਮੈਂ ਤੈਨੂੰ ਲੈ ਜਾਵਾਂਗਾ। ਐਸਾ ਨਹੀਂ, ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਜਿਤਨੀ ਜਿਤਨੀ ਕੋਈ ਕਮਾਈ ਕਰੇਗਾ ਉਤਨਾ ਉਤਨਾ ਉਸਨੂੰ ਫਲ ਪ੍ਰਾਪਤ ਹੋਵੇਗਾ, ਉਤਨਾ ਉਤਨਾ ਉਸਨੂੰ ਫਲ ਪ੍ਰਾਪਤ ਹੋਣਾ। ਜਿਤਨੀ ਜਿਤਨੀ ਕੋਈ ਕਮਾਈ ਕਰੇਗਾ, ਜਿਹੜਾ ਉਹਦੇ ਅੱਗੇ ਦਾਮਨ ਫੈਲਾਏਗਾ, ਝੋਲੀ ਅੱਡੇਗਾ, ਉਹ ਮਾਲਕ ਦੇ ਦਰ ਵਿੱਚੋਂ ਖੈਰ ਉਹਨੂੰ ਪ੍ਰਾਪਤ ਹੋਣੀ, ਦਾਤ ਉਸਨੂੰ ਪ੍ਰਾਪਤ ਹੋ ਸਕੇਗੀ। ਹਜ਼ੂਰ ਕਹਿੰਦੇ ਨੇ ਕਿ ਜੇ ਉਹ ਅਕਾਲ ਪੁਰਖ ਵਾਹਿਗੁਰੂ ਦਾਤ ਦਿੰਦਾ ਹੈ, ਉਹ ਕਿਸੇ ਨਾਲ ਸਲਾਹ ਨਹੀਂ ਕਰਦਾ। ਜਿਵੇਂ ਪਤਨੀ ਸਲਾਹ ਕਰੇਗੀ, ਜੇ ਬੁਲਾ ਤਾਂ ਲਿਆ ਪਰ ਹੁਣ ਦੇਈਏ ਕਿ, ਮਸ਼ਵਰਾ ਨਹੀਂ ਕਰਦਾ, ਭਰਾ ਭਰਾ ਨਾਲ ਸਲਾਹ ਕਰਦਾ, ਦੋਸਤ ਦੋਸਤ ਨਾਲ ਸਲਾਹ ਕਰਦਾ ਹੈ ਵੀ ਕੀ ਦੇਈਏ ਕੀ ਦਾਨ ਕਰੀਏ। ਵਾਹਿਗੁਰੂ ਕਿਸੇ ਨਾਲ ਸਲਾਹ ਨਹੀਂ ਕਰਦਾ, ਜਦੋਂ ਉਹ ਦਿੰਦਾ ਹੈ ਤੇ ਫਿਰ ਪੁੱਛਦਾ ਨਹੀਂ। ਇਸ ਲਈ ਹਜ਼ੂਰ ਫਰਮਾਉਂਦੇ ਨੇ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ। ਵਾਰਸਾ ਮਹੱਲਾ ਪਹਿਲਾ। ਉਹ ਕਿਸੇ ਨੂੰ ਦਾਤ ਪੁੱਛ ਕੇ ਨਹੀਂ ਦਿੰਦਾ ਤੇ ਫਿਰ ਜਦੋਂ ਦੇਣ ਲੱਗਦਾ ਹੈ, ਜੇ ਦੇਣ ਲੱਗਦਾ ਹੈ ਫਿਰ ਦੇ ਹੀ ਜਾਂਦਾ, ਫਿਰ ਬਖਸ਼ਾਂ ਕਰੀ ਜਾਂਦਾ। ਇੱਕ ਸਿੰਘ ਨੂੰ ਜੇ ਦੇਣ ਲੱਗੇ ਤੇ ਬੇਟੀਆਂ ਹੀ ਦੇਣ ਲੱਗੇ, ਚੱਲ ਲੱਖੋ ਸ੍ਰੀ ਵਾਹ। ਤੇ ਜੇ ਫਿਰ ਦੂਸਰੇ ਪਾਸੇ ਤੁਰੇ ਸਰਦਾਰ ਮੱਖਣ ਸਿੰਘ ਜੀ ਗੰਗਾਨਗਰ ਨਿਵਾਸੀ ਗਵਰਨਮੈਂਟ ਕੰਟਰੈਕਟਰ ਨੇ, ਮਹਾਂਪੁਰਸ਼ਾਂ ਦੀ ਸੋਹਬਤ ਸੰਗਤ ਨਾਲ, ਤੇ ਜੇ ਫਿਰ ਗੁਰੂ ਦੀ ਕਿਰਪਾਲਤਾ ਹੋਈ ਬੱਚੇ ਤੋਂ ਲੜਕੇ ਦੇ ਉੱਪਰ ਲੜਕਾ, ਹੁਣ ਲੜਕੀਆਂ ਨਾਲੋਂ ਲੜਕੇ ਜ਼ਿਆਦਾ ਨੇ ਪਿਆਰ ਲੱਖੋ ਸ੍ਰੀ ਵਾ, ਉਹ ਜਦੋਂ ਦਿੰਦਾ ਤੇ ਵੀ ਦਿੰਦਾ, ਕੋਈ ਹਿਸਾਬ ਕਿਤਾਬ ਨਹੀਂ ਉਹਦਾ, ਫਿਰ ਉਹਦੀ ਕੋਈ ਗਿਣਤੀ ਵਿਣਤੀ ਨਹੀਂ। ਬੇਨਤੀ ਕਰ ਰਹੇ ਸਾਂ, ਉਹ ਅਕਾਲ ਪੁਰਖ ਵਾਹਿਗੁਰੂ ਅਤਾ ਬਖਸ਼, ਦਾਤਾਂ ਬਖਸ਼ਿਸ਼ ਕਰਨ ਵਾਲਾ, ਔਰ ਸਭ ਦਾਤਾਂ ਮਿਲਦੀਆਂ ਨੇ। ਜੇ ਨਹੀਂ ਪ੍ਰਾਪਤ ਹੁੰਦੀਆਂ ਉਹ ਸਾਡੀ ਕਮਜ਼ੋਰੀ ਹੈ, ਅਸੀਂ ਗੁਰੂ ਤੋਂ ਮੰਗਦੇ ਨਹੀਂ ਹਾਂ। ਜਿਤਨੇ ਭਰੋਸੇ ਨਾਲ ਮੰਗਣਾ ਚਾਹੀਦਾ ਹੈ ਉਤਨੇ ਭਰੋਸੇ ਨਾਲ ਮੰਗਦੇ ਹੀ ਨਹੀਂ ਹਾਂ। ਅਸੀਂ ਤੇ ਚਾਰ ਚੁਫੇਰੇ ਦੇਖਦੇ ਹਾਂ, ਚਾਰ ਚੁਫੇਰੇ ਦੌੜਦੇ ਹਾਂ ਸਾਹਿਬ ਦੇ ਚਰਨਾਂ ਵਿੱਚ। ਉਦੋਂ ਤੱਕ ਮਨੁੱਖ ਬੈਠਾ ਰਹੇ ਜਦੋਂ ਤੱਕ ਉਹਦੀ ਕਿਰਪਾਲਤਾ ਨਾ ਹੋ ਜਾਵੇ। ਕੁੱਤੇ ਨੂੰ ਭਾਵੇਂ ਕਿਤਨਾ ਵੀ ਦੁਰਕਾਰਦੇ ਨੇ, ਤ੍ਰਿਸਕਾਰਦੇ ਨੇ, ਪਰ ਉਹ ਫਿਰ ਵੀ ਬੈਠਾ ਰਹਿੰਦਾ। ਜਦੋਂ ਤੱਕ ਮਾਲਕ ਖਾਣਾ ਖਾ ਕੇ ਮਜਬੂਰ ਹੋ ਕੇ ਉਹਨੂੰ ਟੁੱਕਰ ਰੋਟੀ ਪਾ ਨਹੀਂ ਦਿੰਦਾ, ਉਦੋਂ ਤੱਕ ਉੱਠਦਾ ਨਹੀਂ। ਧੰਨ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਮਾਲਕ ਦੀ ਸਿਫਤ ਕਰਨੀ ਹੈ ਤੇ ਇਸੇ ਤਰ੍ਹਾਂ ਕਰੀ ਜਾਇਆ ਕਰ। ਵਾਹਿਗੁਰੂ ਦੇ ਪਾਸੋਂ ਜੇ ਕੁਝ ਪ੍ਰਾਪਤ ਕਰਨਾ ਤਾਂ ਸਵਾਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜਾਓ, ਇੱਕ ਮਨ ਹੋਏ ਇੱਕ ਚਿੱਤ, ਸਲੋਕ ਮਹੱਲਾ ਨਾਵਾਂ। ਫਿਰ ਦਾਤ ਜ਼ਰੂਰ ਪ੍ਰਾਪਤ ਹੋਵੇਗੀ। ਤੇ ਜਿਸ ਮਨੁੱਖ ਨੂੰ ਗੁਰੂ ਦੇ ਦਰ ਤੋਂ ਹੀ ਕੁਝ ਨਾ ਪ੍ਰਾਪਤ ਹੋਵੇ, ਉਹਨੂੰ ਹੋਰ ਥਾਂ ਤੋਂ ਭਲਾ ਕੀ ਪ੍ਰਾਪਤ ਹੋਵੇਗਾ, ਉਹਨੂੰ ਹੋਰ ਥਾਂ ਤੋਂ ਪ੍ਰਾਪਤੀ ਨਹੀਂ। ਇਸੇ ਲਈ ਕਹਿੰਦੇ ਨੇ, ਬੈਠਨੇ ਦੇ ਭਲਾ ਕੌਣ ਪਾਸ ਉਸੇ, ਜੋ ਤੇਰੀ ਆਸ ਤਾਂ ਸੇ ਉੱਠਦਾ ਹੈ, ਮੀਰ ਤੱਕੀ ਮੀਰ। ਐ ਖੁਦਾ, ਜਿਹੜਾ ਮਨੁੱਖ ਤੇਰੇ ਦਰ ਤੋਂ ਹੀ ਉਠਾਇਆ ਗਿਆ, ਜਿਹੜਾ ਤੇਰੇ ਦਰ ਤੋਂ ਹੀ ਉੱਠ ਗਿਆ, ਜਿਸ ਨੂੰ ਤੇਰੇ ਦਰ ਤੋਂ ਹੀ ਮੁਰਾਦ ਨਾ ਪ੍ਰਾਪਤ ਹੋਈ, ਦੁਨੀਆਂ ਵਿੱਚ ਉਹਨੂੰ ਕਿਹੜਾ ਹੈ ਜਿਹੜਾ ਆਪਣੇ ਪਾਸ ਬੈਠਣ ਦੇਵੇਗਾ। ਪਾਸ ਨਾ ਦੇਈ ਕੋਈ ਬਹਿਣ ਜਗਤ ਮਹੇ, ਗੌੜੀ ਕੀ ਵਾਰ ਮਹੱਲਾ ਚੌਥਾ ਪਹਿਲੀ ਵਾਰ। ਭਲਾ ਉਹਨੂੰ ਦੁਨੀਆਂ ਵਿੱਚ ਕੌਣ ਆਪਣੇ ਨੇੜੇ ਬੈਠਣ ਦੇਵੇਗਾ ਜਿਹਨੂੰ ਤੂੰ ਆਪਣੇ ਦਰ ਤੋਂ ਉਠਾ ਦੇਵੇ। ਉਹ ਤੇ ਉਠਾਉਂਦਾ ਹੀ ਨਹੀਂ। ਸਾਰਾ ਇਤਿਹਾਸ ਪੜ੍ਹ ਕੇ ਦੇਖੀਏ, ਕੋਈ ਵੀ ਆਇਆ ਗੁਰੂ ਸਾਹਿਬਾਂ ਨੇ ਕਿਸੇ ਨੂੰ ਦਰ ਤੋਂ ਉਠਾਇਆ ਨਹੀਂ। ਮਾਲਕ ਨਹੀਂ ਕਦੇ ਉਠਾਉਂਦਾ, ਜਦੋਂ ਉੱਠਦਾ ਹੈ ਬੰਦਾ ਹੀ ਉੱਠਦਾ, ਜਦੋਂ ਉੱਠਦਾ ਹੈ ਮਨੁੱਖ ਉੱਠਦਾ। ਗੁਰੂ ਕਦੇ ਕਿਸੇ ਸਿੱਖ ਨੂੰ ਆਪਣੇ ਦਰ ਤੋਂ ਉਠਾਉਂਦਾ ਨਹੀਂ, ਜਦੋਂ ਵੀ ਉੱਠਦਾ ਸਿੱਖ ਉੱਠਦਾ। ਮਾਂ ਬਾਪ ਘੱਟ ਹੀ ਬੱਚਿਆਂ ਨੂੰ ਵੱਖ ਕਰਦੇ ਨੇ, ਜਦੋਂ ਵੱਖ ਹੁੰਦਾ ਪੋਤੀ ਵੱਖ ਹੁੰਦਾ, ਜਦੋਂ ਵੱਖ ਹੁੰਦੀ ਏ ਨੂੰ ਹੀ ਵੱਖ ਹੁੰਦੀ ਏ। ਬਾਪ ਮਾਂ ਜਾਂ ਬਾਪ ਇਸ ਲਈ ਤੇ ਨਹੀਂ ਬੱਚਿਆਂ ਦੀ ਮੰਗ ਕਰਦੇ ਵੀ ਉਹ ਵੱਖ ਕਰਦੇ, ਨਹੀਂ, ਜਦੋਂ ਵੱਖ ਹੁੰਦੇ ਨੇ ਪੁੱਤਰ ਹੁੰਦੇ ਨੇ। ਮਾਂ ਬਾਪ ਕਦੇ ਉਹਨਾਂ ਨੂੰ ਵੱਖ ਨਹੀਂ ਕਰਦਾ। ਜਦੋਂ ਵੀ ਦੂਰ ਜਾਵੇਗਾ ਸਿੱਖ ਜਾਵੇਗਾ, ਗੁਰੂ ਤੇ ਉਹਦੇ ਹਾਜ਼ਰ ਨਾਜ਼ਰ ਹੈ, ਗੁਰੂ ਤੇ ਉਹਦੇ ਬਹੁਤ ਨੇੜੇ ਹੈ। ਅਤਾ ਬਖਸ਼, ਦਾਤਾਂ ਬਖਸ਼ਿਸ਼ ਕਰਨ ਵਾਲਾ ਹੈ ਤੇ ਪਾਕ ਪਰਵਰਦਗਾਰ। ਉਹ ਇਸ ਦੁਨੀਆਂ ਦੇ ਅੰਦਰ ਪਵਿੱਤਰ ਹੈ। ਜੋ ਕੁਝ ਵੀ ਦੁਨੀਆਂ ਵਿੱਚ ਹੋ ਰਿਹਾ ਹੈ ਇਹਦੀ ਜ਼ਿੰਮੇਦਾਰੀ ਉਹ ਆਪਣੇ ਤੇ ਨਹੀਂ ਲੈਂਦਾ। ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਚਰਿੱਤਰ ਉਪਖਿਆਨ ਦੇ ਅਖੀਰਲੇ ਚਰਿੱਤਰ ਵਿੱਚ ਆਪ ਫਰਮਾਉਂਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਵੀ ਅਜੀਬ ਤਰੀਕੇ ਨਾਲ ਵਰਤਾਓ ਕਰਦਾ ਹੈ, ਕਰਦਾ ਤੇ ਸਭ ਕੁਝ ਆਪ ਹੈ, ਬੁਰਿਆਈ ਦੂਸਰਿਆਂ ਨੂੰ ਦੇ ਦਿੰਦਾ, ਆਪਣਾ ਨਾਮ ਛੁਪਾ ਲੈਂਦਾ। ਕਾਲ ਆਪਣੋ ਨਾਮ ਛੁਪਾਈ, ਅਵਰਨ ਕਹਿ ਸਿਰ ਦੈ ਬੁਰਿਆਈ, ਦਸਮ ਗ੍ਰੰਥ। ਉਹ ਇਸ ਦੁਨੀਆਂ ਦੇ ਅੰਦਰ ਪਵਿੱਤਰ ਹੈ, ਉਹ ਇਸ ਦੁਨੀਆਂ ਦੇ ਅੰਦਰ ਸਾਫ਼ ਹੈ, ਸਵੱਛ ਹੈ। ਪਾਪ ਤੇ ਪੁੰਨ ਦਾ ਉਹਦੇ ਤੇ ਕੋਈ ਪ੍ਰਭਾਵ ਨਹੀਂ, ਮਾਣ ਤੇ ਅਪਮਾਨ ਦਾ ਉਹਦੇ ਤੇ ਕੋਈ ਅਸਰ ਨਹੀਂ। ਉਹਦਾ ਬਣਾਇਆ ਹੋਇਆ ਪੱਥਰ ਹੈ, ਕਿੰਨੀ ਵਰਖਾ ਹੁੰਦੀ ਜਾਵੇ ਉਹਨੂੰ ਕੀ ਫਰਕ ਪੈਣਾ, ਕਦੇ ਵੀ ਫਰਕ ਨਹੀਂ ਪੈਂਦਾ। ਉਹਦਾ ਬਣਾਇਆ ਕਮਲ ਫੁੱਲ ਹੈ, ਕਿਤਨਾ ਪਾਣੀ ਉੱਪਰੋਂ ਪੈ ਜਾਵੇ, ਕਿਤਨੀਆਂ ਲਹਿਰਾਂ ਦੇ ਤੂਫਾਨ ਸਾਗਰ ਵਿੱਚੋਂ ਆ ਜਾਣ ਜਾਂ ਤਲਾਬ ਵਿੱਚ ਆ ਜਾਵੇ, ਕੀ ਮਿਸਾਲ ਹੈ। ਉਹਦੀਆਂ ਪੰਖੜੀਆਂ ਦੇ ਉੱਪਰ ਕੋਈ ਅਸਰ ਹੋ ਜਾਵੇ। ਇਸੇ ਹੀ ਤਰ੍ਹਾਂ ਜਿਹੜੇ ਉਹਦਾ ਨਾਮ ਜਪਦੇ ਨੇ, ਨਾ ਉਹ ਪੁੰਨੀ ਨੇ, ਕਿਉਂਕਿ ਕਾਮਨਾ ਕੋਈ ਨਹੀਂ, ਇੱਛਾ ਕੋਈ ਨਹੀਂ। ਅਸੀਂ ਜੋ ਕੁਝ ਕਰਦੇ ਹਾਂ ਕਾਮਨਾ ਨਾਲ ਕਰਦੇ ਹਾਂ, ਬਈ ਅੱਠ ਅੱਠ ਦਿਨ ਗੁਰਦੁਆਰੇ ਜਾਵਾਂਗੇ ਇਹ ਕੰਮ ਪੂਰਾ ਹੋ ਜਾਵੇ, ਜੇ ਨਾ ਪੂਰਾ ਹੋਇਆ ਫਿਰ ਕਹਿਣਾ ਨਹੀਂ ਜਾਣਾ, ਹੁਣ ਨਹੀਂ ਜਾਣਾ, ਮੈਂ ਪਾਸ ਨਹੀਂ ਹੋਇਆ, ਮੇਰਾ ਇਹ ਕੰਮ ਨਹੀਂ ਹੋਇਆ, ਪਿਆਰ ਲੱਖੋ ਸ੍ਰੀ ਵਾ, ਮੇਰਾ ਇਹ ਕੰਮ ਨਹੀਂ ਹੋਇਆ। ਪਰ ਹਜ਼ੂਰ ਕਹਿੰਦੇ ਨੇ ਨਹੀਂ, ਵਾਹਿਗੁਰੂ ਦੇ ਪਿਆਰੇ ਪੁੰਨੀ ਵੀ ਕੋਈ ਨਹੀਂ, ਕਿਉਂਕਿ ਇੱਛਾ ਕੁਛ ਨਹੀਂ। ਪਾਪ ਇਸ ਲਈ ਨਹੀਂ ਕਿ ਉਹਨਾਂ ਦੀ ਅਰਦਾਸ ਹੈ ਮੈਂ ਸ਼ੁਭ ਕਰਮ ਕਰਦਾ ਰਹਾ, ਮੈਂ ਚੰਗੇ ਕਰਮ ਕਰਦਾ ਰਹਾਂ, ਹੇ ਅਕਾਲ ਪੁਰਖ ਵਾਹਿਗੁਰੂ ਮੈਨੂੰ ਰਸਤਾ ਦਿਖਾਲ, ਚੰਗੇ ਰਸਤੇ ਚੱਲਾਂ, ਬੁਰਿਆਈਆਂ ਦੇ ਮਾਰਗ ਚੱਲ ਕੇ ਕਿਤੇ ਮੇਰੇ ਜੀਵਨ ਤੇ ਬੁਰਿਆਈਆਂ ਦੇ ਛਿੱਟੇ ਨਾ ਪੈ ਜਾਣ, ਮੈਂ ਇਸ ਚਿੱਕੜ ਤੋਂ ਪਾਕ ਰਹਾਂ। ਪੁੰਨੀ ਪਾਪੀ ਆਖਣ ਨਾਹੇ ਜਪ ਸਾਹਿਬ, ਤੇ ਜਿਹੜੇ ਉਹਦਾ ਨਾਮ ਲੈਂਦੇ ਨੇ ਜੇ ਉਹ ਪਵਿੱਤਰ ਨੇ ਇਸ ਦੁਨੀਆਂ ਵਿੱਚ ਰਹਿੰਦਿਆਂ ਹੋਇਆਂ ਸਵੱਛ ਨੇ, ਹਜ਼ੂਰ ਕਹਿੰਦੇ ਨੇ ਫਿਰ ਮੇਰਾ ਵਾਹਿਗੁਰੂ ਵੀ ਪਾਕ ਹੈ, ਬੜਾ ਪਵਿੱਤਰ ਹੈ, ਬੜਾ ਸਾਫ਼ ਹੈ, ਬੜਾ ਸਵੱਛ ਹੈ। ਇੱਕ ਵਾਰੀ ਕੋਈ ਕਹਿ ਦੇਵੇ ਸ੍ਰੀ ਵਾਹਿਗੁਰੂ, ਉਹਦੇ ਪਾਪਾਂ ਦੀ ਸਾਰੀ ਮੈਲ ਨਾਸ਼ ਹੋ ਜਾਂਦੀ, ਪਾਪਾਂ ਦੀ ਅਪਵਿੱਤਰਤਾ ਅਲੂਦਗੀ ਜਿਹੜੀ ਏ ਉਹ ਖਤਮ ਹੋ ਜਾਂਦੀ ਏ। ਕੋਟ ਪਰਾਸ਼ਿਤ ਜਾਹੇ ਨਾਮ ਲਈਏ ਹਰ ਹਰ। ਸੋ ਇਹ ਸ੍ਰੀ ਮੁਖਬਾਗ ਕੇ ਮਹੱਲਾ ਪੰਜਵਾਂ। ਤੇ ਇਹਦੇ ਨਾਲ ਨਾਲ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਸਭ ਦੀ ਪ੍ਰਤਪਾਲਾ ਕਰਨ ਵਾਲਾ ਹੈ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ, ਮਾਰੂ ਕੀ ਵਾਰ ਡੱਖਣੇ ਮਹੱਲਾ ਪੰਜਵਾਂ ਦੂਜੀ ਵਾਰ। ਉਹ ਪ੍ਰਤਪਾਲਾ ਕਰਦਾ ਹੈ, ਉਹ ਸਭ ਪਰਵਰਦਗਾਰ ਸਭ ਦੀ ਪ੍ਰਤਪਾਲਾ ਕਰਨ ਵਾਲਾ ਹੈ, ਹਰ ਇੱਕ ਦੀ ਪ੍ਰਤਪਾਲਾ ਹੋ ਰਹੀ ਹੈ। ਮਾਂ ਨੂੰ ਮਮਤਾ ਹੈ ਇੱਕ ਪੁੱਤਰ ਦੀ, ਮਾਂ ਨੂੰ ਮਮਤਾ ਹੈ ਦੋ ਪੁੱਤਰਾਂ ਦੀ, ਮਾਂ ਨੂੰ ਮਮਤਾ ਹੈ ਦੋ ਬੇਟਿਆਂ ਦੋ ਬੀਤ ਬੇਟੀਆਂ ਦੀ। ਪਰ ਨਾ ਜਾਣੇ ਇਹ ਕਿਤਨਾ ਵੱਡਾ ਸੰਸਾਰ ਹੈ, ਕਿਤਨੀ ਵੱਡੀ ਰਚਨਾ ਹੈ, ਹਰ ਇੱਕ ਜੀਵ ਦੀ ਉਹ ਪ੍ਰਤਪਾਲਾ ਕਰਨ ਵਾਲਾ ਹੈ, ਇਸੇ ਕਰਕੇ ਤੇ ਉਹ ਪਰਵਰਦਗਾਰ ਹੈ, ਸਭ ਦਾ ਪ੍ਰਤਪਾਲਕ ਹੈ ਜੀ।
ਰਹੀਮ ਅਸ ਰੋਜ਼ੀ ਦਿਓ ਹਰ ਦਿਆਰ,
ਰਹੀਮ ਅਸ ਰੋਜ਼ੀ ਦਿਓ ਹਰ ਦਿਆਰ। ਉਹ ਅਕਾਲ ਪੁਰਖ ਵਾਹਿਗੁਰੂ ਰਹੀਮ ਅਸ, ਬਹੁਤ ਰਹਿਮ ਦਿਲ ਹੈ ਉਹਦੇ ਅੰਦਰ, ਬਹੁਤ ਜਲਦੀ ਰਹਿਮਤ ਦਾ ਭਾਵ ਪੈਦਾ ਹੁੰਦਾ। ਮੁਕਾਬਲੇ ਵਿੱਚ ਆਇਆ, ਨਮਕ ਹਰਾਮੀ ਦਾ ਕੰਮ ਵੀ ਕੀਤਾ, ਫਿਰ ਉਹਨੇ ਤਿੰਨ ਵਾਰ ਵੀ ਕੀਤੇ, ਪਰ ਜਦੋਂ ਆਪਣਾ ਵਾਰ ਕਰਕੇ ਧਰਤੀ ਦੇ ਉੱਪਰ ਦੋ ਟੁਕੜੇ ਕਰਕੇ ਗਿਰਾ ਦਿੱਤਾ ਹੈ, ਤੇ ਉਹ ਤੜਫ ਰਿਹਾ ਸੀ, ਅਜੇ ਕੁਝ ਸਵਾਸ ਬਾਕੀ ਸਨ। ਸਵਾਸਾਂ ਦੀ ਹਰਕਤ ਕਰਕੇ ਹੀ ਸਰੀਰ ਹਰਕਤ ਕਰਦਾ ਹੈ, ਜਦੋਂ ਸਵਾਸ ਖਤਮ ਹੋ ਜਾਂਦੇ ਨੇ ਫਿਰ ਕਿੱਥੇ ਸਾਡੀ ਜ਼ਿੰਦਗੀ ਵਿੱਚ ਹਰਕਤ ਰਹਿੰਦੀ ਹੈ। ਨਾ ਅੱਖਾਂ ਹਰਕਤ ਕਰਦੀਆਂ ਨੇ, ਨਾ ਜ਼ੁਬਾਨ ਹਰਕਤ ਕਰਦੀ ਏ, ਨਾ ਹੱਥ ਹਰਕਤ ਕਰਦੇ ਨੇ, ਨਾ ਪੈਰ ਹੱਥ, ਪੈਰ ਹੀ ਹਰਕਤ ਕਰਦੇ ਨੇ, ਕਿਉਂਕਿ ਸਵਾਸ ਵੀ ਖਤਮ ਹੋ ਗਏ। ਤੇ ਫਿਰ ਇਹ ਸਰੀਰ ਪਿਆ ਰਹਿੰਦਾ, ਇਸ ਨੂੰ ਕੋਈ ਖਬਰ ਨਹੀਂ ਕਿਤੇ ਵੀ ਪਿਆ ਰਹੇ, ਇਹਨੂੰ ਕੋਈ ਫਰਕ ਨਹੀਂ ਪੈਂਦਾ। ਹਾਂ ਸਵਾਸ ਸਨ, ਸਰੀਰ ਤੜਫ ਰਿਹਾ ਸੀ, ਹਾੜ ਦਾ ਮਹੀਨਾ ਹੋਣ ਕਰਕੇ ਗਰਮੀ ਵੀ ਕਾਫੀ ਪੈ ਰਹੀ ਸੀ, ਪਰ ਕਰਤਾਰਪੁਰ ਦੀ ਧਰਤੀ ਤੇ ਮੀਰੀ ਪੀਰੀ ਦੇ ਮਾਲਕ ਰਹਿਮ ਦਿਲੀ ਦੇ ਸਵਾਮੀ ਧੰਨ ਗੁਰੂ ਹਰਗੋਬਿੰਦ ਸਾਹਿਬ ਇਹ ਤਾਂ ਨਹੀਂ ਸੋਚ ਰਹੇ, ਇਹ ਆਪਣਾ ਸੀ, ਬੇਗਾਨਾ ਹੋ ਗਿਆ, ਕਿਸੇ ਦਾ ਚੁੱਕਿਆ ਚੁਕਾਇਆ। ਕਈ ਵਾਰੀ ਇੱਕ ਪੁੱਤਰ, ਪੁੱਤਰ ਤਾਂ ਨਹੀਂ ਅਸੀਂ ਉਹਨਾਂ ਨੂੰ ਕਹਿ ਸਕਾਂਗੇ, ਕਈ ਵਾਰੀ ਇੱਕ ਪੁੱਤਰ ਵੀ ਵੱਖ ਹੋ ਕੇ ਕੁਝ ਲੋਕਾਂ ਦੇ ਚੁੱਕੇ ਚੁਕਾਏ ਪਿਓ ਦੇ ਘਰ ਦੇ ਸਾਹਮਣੇ ਆ ਕੇ ਪ੍ਰੋਟੈਸਟ ਕਰਨ ਲੱਗ ਜਾਂਦੇ ਨੇ, ਬੁਰਾ ਭਲਾ ਬੋਲਣ ਵੀ ਲੱਗ ਪੈਂਦੇ ਨੇ। ਇਸੇ ਤਰ੍ਹਾਂ ਕਹਿੰਦੇ ਨੇ ਮਹਿਸੂਸ ਨਹੀਂ ਕੀਤਾ, ਇਹ ਕਿਸੇ ਦਾ ਬਹਿਕਾਇਆ ਹੋਇਆ, ਕਿਸੇ ਦਾ ਚੁੱਕਿਆ ਚੁਕਾਇਆ ਹਮਲਾਵਰ ਹੋ ਕੇ ਆਇਆ। ਹੁਣ ਇਹ ਨਹੀਂ ਸੋਚਿਆ, ਇਹ ਨਹੀਂ ਦੇਖਿਆ, ਜ਼ੋਰ ਨਾਲ ਧੁੱਪ ਪੈ ਰਹੀ ਸੀ, ਪੈਂਦੇ ਖਾਂ ਦਾ ਸਰੀਰ ਤੜਫ ਰਿਹਾ ਸੀ, ਹੱਥ ਵਿੱਚ ਝਾਲ ਲੈ ਕੇ ਚਿਹਰੇ ਤੇ ਛਾਇਆ ਕਰ ਦਿੱਤੀ ਏ, ਉਸ ਮਾਂ ਵਾਂਗ ਅੱਖਾਂ ਵਿੱਚੋਂ ਆਂਸੂ ਬਹਾ ਰਹੇ ਨੇ, ਜਿਵੇਂ ਮਾਂ ਨਾਲੇ ਆਪਣੇ ਪੁੱਤਰ ਨੂੰ ਇੱਕ ਥੱਪੜ ਲਗਾ ਦਿੰਦੀ ਏ, ਪਰ ਥੱਪੜ ਮਾਰਨ ਦੇ ਨਾਲ ਆਪਣੀ ਅੱਖਾਂ ਵਿੱਚੋਂ ਵੀ ਸ਼ਮ ਸ਼ਮ ਆਂਸੂ ਕੇਰਨ ਲੱਗ ਪੈਂਦੀ ਏ, ਵੀ ਇਹਨੇ ਕਿਉਂ ਜ਼ਿੱਦ ਕੀਤੀ, ਮੈਂ ਕਿਉਂ ਮਾਰਿਆ, ਇਹਨੂੰ ਪਰਚਾ ਲੈਂਦੀ। ਇਵੇਂ ਹੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪੈਂਦੇ ਖਾਂ ਦੇ ਚਿਹਰੇ ਤੇ ਨਾਲੇ ਆਪਣੀ ਢਾਲ ਦੇ ਨਾਲ ਸਾਇਆ ਕਰ ਰਹੇ ਨੇ, ਛਾਂ ਕਰ ਰਹੇ ਨੇ, ਵੀ ਇਹਨੂੰ ਤਪਸ਼ ਨਾ ਲੱਗੇ, ਇਹਨੂੰ ਗਰਮੀ ਨਾ ਲੱਗੇ, ਨਾਲੇ ਅੱਖਾਂ ਵਿੱਚੋਂ ਮੋਤੀ ਦੇਖ ਰਹੇ ਨੇ। ਇਹ ਉਸ ਰਹੀਮ ਦੀ ਹੀ ਨਿਸ਼ਾਨੀ ਹੈ, ਐਸੀ ਸ਼ਖਸੀਅਤ ਨੂੰ ਹੀ ਰਹੀਮ ਕਿਹਾ ਜਾਂਦਾ ਹੈ। ਰਹੀਮ ਅਸ, ਉਹ ਬਹੁਤ ਰਹਿਮ ਦਿਲ ਹੈ, ਉਸ ਜੈਸਾ ਰਹਿਮ ਦਿਲ ਤੇ ਕੋਈ ਹੋ ਹੀ ਨਹੀਂ ਸਕਦਾ। ਰੋਜ਼ੀ ਦੇਹੋ, ਰੋਜ਼ੀ ਦਿੰਦਾ ਹਰ ਦਿਆਰ, ਦਿਆਰ ਕਹਿੰਦੇ ਨੇ ਮੁਲਕ ਨੂੰ, ਦੇਸ਼ ਨੂੰ, ਵਲਾਇਤ ਨੂੰ, ਵਲਾਇਤ ਵੀ ਮੁਲਕ ਨੂੰ ਹੀ ਕਿਹਾ ਜਾਂਦਾ। ਰੋਜ਼ੀ ਦੇਹੋ ਹਰ ਦਿਆਰ, ਹਰ ਇੱਕ ਮੁਲਕ ਨੂੰ, ਹਰ ਇੱਕ ਦੇਸ਼ ਨੂੰ। ਤੇ ਫਿਰ ਇੱਕ ਮੁਲਕ ਤਾਂ ਕੋਈ ਨਹੀਂ, ਇਸਲਾਮ ਨੇ 7 ਵਲਾਇਤਾਂ ਮੰਨੀਆਂ ਨੇ, ਇਹ 14 ਤਬਕ ਮੰਨੇ ਨੇ, ਪੁਰਾਣਾ ਵਾਲੇ ਵੀ ਕਹਿੰਦੇ ਨੇ 7 ਅਖੇ ਨੀਚੇ ਨੇ, 7 ਉੱਪਰ ਹਨ, ਧਿਆਨ ਰੱਖੋ ਸ੍ਰੀ ਵਾਹਿਗੁਰੂ। ਕੋਸ਼ਿਸ਼ ਹੋ ਰਹੀ ਹੈ ਹੇਠਾਂ ਵੀ ਲੱਭ ਲਈਏ ਉੱਪਰ ਵੀ ਲੱਭ ਲਈਏ ਤਾਂ ਜੋ ਜਪਾਨ ਦੇ ਵਾਂਗ ਇੱਕ ਸੜਕ ਦੇ ਉੱਪਰ ਹੋਰ ਸੱਤ ਸੱਤ ਅੱਠ ਅੱਠ ਸੜਕਾਂ ਨਾ ਬਣਾਉਣੀਆਂ ਪੈਣ ਵੱਖਰੇ ਵੱਖਰੇ ਖੁੱਲੇ ਖੁੱਲੇ ਰਾਹ ਅਮੈਰੀਕਾ ਵਾਂਗ ਕੈਨੇਡਾ ਵਾਂਗ ਖੁੱਲੇ ਰਸਤੇ ਖੁੱਲੇ ਮਕਾਨ ਬਣਾ ਦਈਏ ਪਰ ਮਨੁੱਖ ਅਜੇ ਨਾ ਤਾਂ ਨੀਚੇ ਪਹੁੰਚਿਆ ਉਹ ਕਿਹੜਾ ਮੁਲਕ ਹੈ ਨਾ ਉੱਪਰ ਤੱਕ ਪਹੁੰਚ ਸਕਿਆ ਵੀ ਉਹ ਕਿਹੜਾ ਮੁਲਕ ਹੈ ਕੋਸ਼ਿਸ਼ ਜ਼ਰੂਰ ਹੈ ਯਤਨ ਜ਼ਰੂਰ ਹੈ ਉੱਪਰਲੇ ਮੁਲਕ ਵੀ ਲੱਭ ਪੈਣ ਤਾਂ ਹੀ ਤੇ ਜਨਾਬ ਰੀਗਨ ਨੇ ਸਟਾਰ ਵਾਰ ਸ਼ੁਰੂ ਕੀਤੀ ਹੈ ਵੀ ਜਿਵੇਂ ਇਸ ਦੁਨੀਆਂ ਤੇ ਝਗੜੇ ਹੋ ਰਹੇ ਨੇ ਉੱਥੇ ਵੀ ਤੇ ਝਗੜੇ ਹੋਣੇ ਨੇ ਉੱਥੇ ਵੀ ਤੇ ਲੜਾਈ ਹੋਣੀ ਉੱਥੇ ਵੀ ਤੇ ਸਿਆਸੀ ਪੋਲੀਟੀਕਲ ਲੋਕਾਂ ਨੇ ਵੰਡਾਂ ਪਾਣੀਆਂ ਨੇ ਆਪਣੀਆਂ ਹੱਦਾਂ ਖੜੀਆਂ ਕਰਨੀਆਂ ਨੇ ਆਪਣੀ ਚੌਧਰਤਾ ਦਾ ਪ੍ਰਗਟਾਓ ਕਰਨਾ ਹੈ ਇਸ ਵਾਸਤੇ ਸਟਾਰ ਵਾਰ ਸ਼ੁਰੂ ਕਰ ਦਿੱਤੀ ਹੈ ਸਟਾਰ ਵਾਰ ਕਾਇਮ ਕਰ ਦਿੱਤੀ ਹੈ ਬੇਨਤੀ ਕੀਤੀ ਜਾ ਰਹੀ ਸੀ ਹਾਂ ਹਜ਼ੂਰ ਗੁਰੂ ਪਰਮੇਸ਼ਵਰ ਜੀ ਕਹਿੰਦੇ ਨੇ ਹਰ ਦਿਆਰ ਉਹੀ ਪਰੰਪਰਾ ਜਿੱਥੇ ਕਿਹਾ ਗਿਆ ਸੀ ਸੱਤ ਨਹੀਂ ਚੌਦਾਂ ਨਹੀਂ ਕੋਈ ਕੀ ਜਾਣ ਸਕਦਾ ਉਹਨੇ ਕਿੰਨੇ ਮੁਲਕ ਬਣਾਏ ਨੇ ਕਿੱਡੀ ਵੱਡੀ ਧਰਤੀ ਏ ਕਿਹੜੇ ਕਿਹੜੇ ਥਾਂ ਨੇ ਇਹ ਨਹੀਂ ਜਾਣਿਆ ਜਾ ਸਕਦਾ ਇਹ ਕੋਈ ਪਤਾ ਨਹੀਂ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਰ ਜਪ ਸਾਹਿਬ ਇਸ ਲਈ ਕਹਿੰਦੇ ਨੇ ਹਰ ਦਿਆਰ ਹਰ ਇੱਕ ਮੁਲਕ ਨੂੰ ਹਰ ਇੱਕ ਦੇਸ਼ ਨੂੰ ਮੇਰਾ ਅਕਾਲ ਪੁਰਖ ਵਾਹਿਗੁਰੂ ਰੋਜ਼ੀ ਦੇ ਰਿਹਾ ਕੀ ਹੋਇਆ ਤੂੰ ਅਨੰਦਪੁਰ ਨੂੰ ਘੇਰਾ ਪਾ ਲਿਆ ਕੀ ਹੋ ਗਿਆ ਜੇ ਤੂੰ ਅਨੰਦਪੁਰ ਨੂੰ ਘੇਰਾ ਪਾ ਕੇ ਅੰਦਰ ਰਾਸ਼ਨ ਨਹੀਂ ਆਉਣ ਦਿੰਦਾ ਉਹ ਉਪਰੋਂ ਵੀ ਤੇ ਸੁੱਟ ਸਕਦਾ ਹੈ ਇਸ ਮਿੱਟੀ ਨੂੰ ਵੀ ਤੇ ਅਨਾਜ ਦੇ ਰੂਪ ਵੀ ਤਬਦੀਲ ਕਰ ਸਕਦਾ ਹੈ ਆਖਿਰ ਹਰ ਪ੍ਰਕਾਰ ਦਾ ਅਨਾਜ ਮਿੱਟੀ ਵਿੱਚੋਂ ਹੀ ਤੇ ਪੈਦਾ ਹੁੰਦਾ ਹੈ ਜਿਤਨੇ ਅਨਾਜ ਨੇ ਅੰਗੂਰ ਮਿੱਟੀ ਵਿੱਚੋਂ ਪੈਦਾ ਹੁੰਦੇ ਨੇ ਜੜ ਮਿੱਟੀ ਵਿੱਚ ਲੱਗੀ ਹੋਈ ਹੈ ਸੇਬ ਮਿੱਟੀ ਵਿੱਚ ਜੜ ਹੈ ਅਨੇਕਾਂ ਪ੍ਰਕਾਰ ਜਿਤਨੇ ਵੀ ਫਲ ਨੇ ਉਹ ਮਿੱਟੀ ਵਿੱਚੋਂ ਪੈਦਾ ਹੁੰਦੇ ਨੇ ਜਿਤਨੇ ਅਨਾਜ ਨੇ ਮਿੱਟੀ ਵਿੱਚੋਂ ਪੈਦਾ ਹੁੰਦੇ ਨੇ ਕੀ ਹੋਇਆ ਜੇ ਤੂੰ ਘੇਰਾ ਪਾ ਲਿੱਤਾ ਹੈ ਪਰ ਉਹ ਅਕਾਲ ਪੁਰਖ ਵਾਹਿਗੁਰੂ ਇਸ ਮਿੱਟੀ ਨੂੰ ਵੀ ਤੇ ਆਟਾ ਬਣਾ ਸਕਦਾ ਹੈ ਮਿੱਟੀ ਨੂੰ ਵੀ ਅਨਾਜ ਬਣਾ ਸਕਦਾ ਹੈ ਨਹੀਂ ਉਹ ਕੋਈ ਵਿਤਕਰਾ ਨਹੀਂ ਰੱਖਦਾ ਇਹ ਤੇ ਮਨੁੱਖ ਦੀ ਕਮਜ਼ੋਰੀ ਹੈ ਕਿ ਜੇ ਮਨੁੱਖ ਦਾ ਯਤਨ ਹੋਵੇ ਸਾਰੀ ਦੁਨੀਆਂ ਦੀ ਕਣਕ ਇਕੱਲਾ ਖਾ ਜਾਵੇ ਤੇ ਸਾਰੀ ਦੁਨੀਆਂ ਦੀ ਧਰਤੀ ਦੇ ਉੱਪਰ ਇਕੱਲਾ ਹੀ ਕ੍ਰਿਕਟ ਖੇਲੇ ਪਰ ਬਾਲ ਸੁੱਟਣ ਵਾਲਾ ਕੌਣ ਹੋਵੇਗਾ ਜਾਂ ਲੱਖੋ ਸ੍ਰੀ ਵਾ ਇਸੇ ਲਈ ਤਾਂ ਦੁਨੀਆਂ ਦੇ ਅੰਦਰ ਝਗੜੇ ਹੁੰਦੇ ਨੇ ਧਰਤੀ ਵਾਸਤੇ ਦਰ ਵਾਸਤੇ ਜ਼ੋਰੂ ਵਾਸਤੇ ਜ਼ਮੀਨ ਵਾਸਤੇ ਪਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਨਾ ਜ਼ਰ ਦੀ ਜ਼ਰੂਰਤ ਹੈ ਨਾ ਜ਼ਮੀਨ ਦੀ ਜ਼ਰੂਰਤ ਹੈ ਨਾ ਜ਼ੋਰੂ ਵਾਸਤੇ ਦੀ ਜ਼ਰੂਰਤ ਹੈ ਮੈਂ ਅਗਰ ਯੁੱਧ ਕਰ ਰਿਹਾ ਹਾਂ ਤੇ ਸਿਰਫ ਮਾਲਕ ਦੇ ਹੁਕਮ ਦੀ ਪਾਲਣਾ ਕਰਨ ਵਾਸਤੇ ਕਿਉਂਕਿ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਯਾਹੀ ਕਾਜ ਤਰਾ ਹਮ ਜਨਮ ਸਮਝ ਲੇ ਹੋ ਸਾਧੂ ਸਭ ਮਨਮੰਗ ਬਚਿੱਤਰ ਨਾਟਕ ਦਸਮ ਗ੍ਰੰਥ ਇਸ ਲਈ ਉਹ ਧਰਮ ਯੁੱਧ ਲਈ ਬੇਨਤੀ ਕਰਦੇ ਨੇ ਧਰਮ ਯੁੱਧ ਦੀ ਯਾਚਨਾ ਕਰਦੇ ਨੇ ਹਾਂ ਮਨੁੱਖ ਦੀ ਇਹ ਕਮਜ਼ੋਰੀ ਹੈ ਮੁਕਾਮੇ ਸ਼ੁਕਰ ਹੈ ਰੋਜ਼ੀ ਖੁਦਾ ਕੇ ਹਾਥ ਹੈ ਸੂਫੀ ਗਰਜੇ ਹੱਕ ਇਨਸਾਨ ਕੇ ਹਾਥ ਮੇ ਹੋਤਾ ਤੋ ਕਿਆ ਹੋਤਾ ਇਹ ਅਧਿਕਾਰ ਜੇ ਮਨੁੱਖ ਨੂੰ ਰੱਬ ਦੇ ਦਿੰਦਾ ਤੇ ਫਿਰ ਇਕੱਲਾ ਮਨੁੱਖ ਹੀ ਖਾਂਦਾ ਵੰਡ ਕੇ ਛਕਣ ਦੀ ਉਹਨੂੰ ਵਿਚਾਰ ਗੁਰੂ ਪਾਸੋਂ ਪ੍ਰਾਪਤ ਹੋਈ ਏ ਅੱਜ ਵੀ ਵੰਡ ਕੇ ਨਹੀਂ ਖਾਂਦਾ ਫਿਰ ਵੀ ਵੰਡ ਕੇ ਨਹੀਂ ਖਾਂਦਾ ਪਰ ਜੇ ਹਾਕੀ ਮਨੁੱਖ ਨੂੰ ਦੇ ਦਿੱਤਾ ਜਾਂਦਾ ਕਿ ਤੂੰ ਹੀ ਰੋਜ਼ੀ ਤੇ ਤੂੰ ਹੀ ਰਿਜ਼ਕ ਦੇ ਤੇ ਫਿਰ ਬਹੁਤੇ ਭੁੱਖੇ ਹੀ ਮਰ ਜਾਂਦੇ ਕਈ ਵਾਰੀ ਆਦਮੀ ਗੁੱਸੇ ਵਿੱਚ ਆ ਕੇ ਕਹਿ ਦਿੰਦਾ ਤੈਨੂੰ ਉੱਥੇ ਸੁੱਟਣਾ ਜਿੱਥੇ ਤੈਨੂੰ ਪਾਣੀ ਨਾ ਮਿਲੇ ਮਨੁੱਖ ਦੀ ਜੇ ਕੋਸ਼ਿਸ਼ ਹੋਵੇ ਪਰ ਧੰਨ ਵਾਹਿਗੁਰੂ ਹੈ ਉਹਨੇ ਸਮੁੰਦਰ ਹੀ ਬਣਾ ਦਿੱਤਾ ਹੈ ਜਿੰਨੀ ਧਰਤੀ ਏ ਇਹਦੇ ਨਾਲੋਂ 10 ਗੁਣਾ ਜ਼ਿਆਦਾ ਪਾਣੀ ਸਮੁੰਦਰ ਹੈ ਹਜ਼ੂਰ ਵਰਣਨ ਕਰ ਰਹੇ ਨੇ ਰੋਜ਼ੀ ਦੇਹੋ ਹਰ ਦਿਆਰ ਹਰ ਵਲਾਇਤ ਨੂੰ ਹਰ ਮੁਲਕ ਨੂੰ ਹਰ ਦੇਸ਼ ਨੂੰ ਉਹ ਰੋਜ਼ੀ ਦੇ ਰਿਹਾ ਰਿਜ਼ਕ ਦੇ ਰਿਹਾ ਹੈ ਜੀ
ਇਹ ਸਾਹਿਬ ਦਿਆਰ ਅਸਤ ਆਜ਼ਮ ਅਜ਼ੀਮ
ਕੇ ਸਾਹਿਬ ਦਿਆਰ ਉਹ ਜੋ ਅਕਾ ਕੇ ਜੋ ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ ਤਮਾਮ ਦਿਆਰਾਂ ਮੁਲਕਾਂ ਦਾ ਸਾਹਿਬ ਹੈ ਮਾਲਕ ਹੈ ਜੀ ਮਹਾਰਾਜ ਵਿੱਚ ਸਭ ਤੋਂ ਪਹਿਲਾਂ ਸਾਹਿਬ ਸ਼ਬਦ ਕਿੱਥੇ ਆਉਂਦਾ ਕਿਉਂ ਜੀ ਜਾਣ ਲੱਖੋ ਸ੍ਰੀ ਵਾਹਿ ਆਪ ਜੀ ਤੇ ਹੋਈ ਕਹੋਗੇ ਨਾ ਇਹ ਤੇ ਭਾਈਆਂ ਦਾ ਕੰਮ ਹੈ ਜਾਣ ਲੱਖੋ ਸ੍ਰੀ ਵਾਹਿ ਉਹ ਜੋ ਰੱਖੇ ਹੋਏ ਨੇ ਕਾਫੀ ਨੇ ਜਾਣ ਲੱਖੋ ਸ੍ਰੀ ਵਾਹਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਭ ਤੋਂ ਪਹਿਲਾਂ ਸਾਹਿਬ ਸ਼ਬਦ ਆਇਆ ਇੱਥੇ ਵੀ ਤੇ ਕਹਿ ਰਹੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ ਕਿ ਸਾਹਿਬ ਦਿਆਰਸ ਸਾਹਿਬ ਸਾਚਾ ਸਾਹਿਬ ਸਾਚ ਨਾਏ ਪਾਖਿਆ ਭਾਉ ਅਪਾਰ ਜਪ ਸਾਹਿਬ ਵਿੱਚ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਵਾਹਿਗੁਰੂ ਦਾ ਨਾਮ ਸਾਹਿਬ ਆਇਆ ਹੈ ਉਹੋ ਹੀ ਸਾਹਿਬ ਦਾ ਭਾਵ ਇੱਥੇ ਉਸੇ ਸ਼ਬਦ ਨੂੰ ਵਰਣਨ ਕਰ ਰਹੇ ਨੇ ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ ਹਰ ਦੇਸ਼ ਹਰ ਮੁਲਕ ਦਾ ਮਾਲਕ ਹੈ ਤੇ ਆਸਮ ਅਸੀਮ ਆਸਮ ਵਜ਼ੀਰੇ ਆਸਮ